शरण मेरे दीन दयाला, सुख सागर मेरे गुरु गोपाला, कर कृपा नानक गुण गावै, राखो शर्मे साड़ी जीओ, तेरे कमन कमन गुण कह कह गावां। तू साहिब गुणी निधाना, तुमरी महिमा बरन न साको, तू ठाकुर ऊच भगवान, तेरे गुण बहुते मैं एक न जानिया, मैं मूर्ख किस दी जय, प्रणवत नानक सुन मेरे साहिबा, डुबदा पत्थर ली जाए, सत संगत कैसी जानिया, जिथे एको नाम बखानिया, एक नाम हुक्म है, नानक सतगुर दिया बुझाए जीओ। सतगुरु पातशाह दे साजी सवारी सतसंग दियो सत्कार सहत फतेह प्रवान करो जी। वाहिगुरु जी का खालसा, वाहिगुरु जी की फतेह। सतगुरु की अपरपार बख्शिश हुई है। जुगो जुग अटल श्री गुरु ग्रंथ साहब पातशाह जी का प्रकाश है। आप जी सतगुरु की गोद में बैठे हो, गुरमत की संथा नु दोहराना है, विचारना है कि सतगुरां साढ़े ते की बख्शिश की थी। कीर्तन बड़े रंग रस में आपने सरवण किया, सतगुरों प्रेरणा दिती कि जो शब्द आपने सरवण किया है, कुछ इसे का विस्थार इस वेले असी कर लईए। सत संगत कैसी जानी है, जिथे एको नाम वखाणी है। ये बहुत जरूरी है कि जिस धर्म की कोई साधना कर रहे है, याद रखना धर्म मनना ही निरा नहीं, धर्म की साधना करनी है, धर्मी होना है। जिस धर्म की कोई साधना कर रहे है उसके संबंध में पूरा उसनु ज्ञान होना चाहिदा है। मेरे धर्म की साधना की है, मैं जिसनु गुरु कहिंदा हां वह की है, जिसनु मैं परमात्मा कहिंदा हां वह की है, मेरी साधना की है। गुरु नानक देव पातशाह जी ते सवाल करन वाले तरह तरह दे सन, कुछ ते ओ सन जिन्हां जिवें कि आम साधु संतां दे अगे असी संसारी लोग अपनियां गरजां अपनियां लोड़ां ही रखने, इस संसारक पदार्थ मिल जाण, बीमारियां मुक जान, इत्यादिक बहुत सारे वो भी मिले, पर कुछ वो भी मिले जिहड़े राज भाग छड़ के साधु बन चुके सन, जंगलों में रहिंदे सन, पहाड़ों में रहिंदे सन, पर राजकुमार होंदियां उच्च विद्या प्राप्त हुई सी, हर तरह की विद्या पढ़ी सी, जिंदगी लाई सी, उन्हां दे प्रश्न मामूली नहीं, क्योंकि पदार्थां दे सुख उन्हां वेखे सन, राज छड़ के आए सन, उन्हां दे प्रश्न सन धर्म दे, उन्हां दे प्रश्न निकले सन हिरदयों। वो पुछदे ने बाबा जी दुनिया बड़ा औखा सागर है, तरना इसनों मुश्किल है, तरिया किवें जाए, ਸਿੱਧ ਗੋਸ਼ਟ ਪੜੋ, ਦੁਨੀਆ ਸਾਗਰ ਦੁੱਤਰ ਕਹੀਐ, ਦੁੱਤਰ ਬਣਿਆ ਸ਼ਬਦ ਦੁਸ਼ਤਰ ਔਖਾ ਧਰਨਾ। ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਏ ਪਾਰੋ, ਪਾਰ ਕਿਵੇਂ ਹੋਈਏ। ਅਤੇ ਆਗੂ ਸੀ ਯੋਗੀਆਂ ਦਾ, ਬਾਕੀ ਬੈਠੇ ਸਨ, ਇੱਕ ਗੱਲ ਕਰ ਰਿਹਾ ਸੀ। ਉਸਦਾ ਨਾਂ ਸੀ ਚਰਪਟਨਾਥ। ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰ। ਥੋੜ੍ਹੀ ਜਿਹੀ ਵਿਆਖਿਆ ਇਹ ਕਰਦੇ ਹਾਂ, ਯੋਗੀਆਂ ਦੇ ਵਿੱਚ ਜਿਹੜਾ ਅੰਤਮ ਦਰਜਾ ਹੈ ਉਹ ਹੈ ਔਧੂ, ਅਵਧੂਤ। ਉਹ ਅਵਧੂਤ ਕਹਿੰਦੇ ਸਨ ਜਾਂ ਸ਼ਿਵਜੀ ਨੂੰ, ਅਤੇ ਜਾਂ ਔਧੂ ਕਹਿੰਦੇ ਸਨ ਗੋਰਖਨਾਥ ਨੂੰ, ਜਿਹੜਾ ਸਭ ਤੋਂ ਵੱਡਾ ਯੋਗੀ। ਗੁਰੂ ਨਾਨਕ ਦੇਵ ਨੂੰ ਪਹਿਲੇ ਤਾਂ ਬੱਚਾ ਬਾਲਕਾ ਕਹਿੰਦੇ ਰਹੇ। ਤੁਸੀਂ ਉਹ ਭਾਈ ਗੁਰਦਾਸ ਜੀ ਦੀ ਵਾਰ ਪੜ੍ਹੋ, ਕਹਿੰਦੇ ਨੇ ਸਿੱਧ ਪੁੱਛਣ ਸੁਣ ਬਾਲਿਆ, ਬਾਲਕੇ ਕੌਣ ਸ਼ਕਤ ਤੋਂ ਇੱਥੇ ਲਿਆਈ। ਪਹਿਲੋਂ ਤਾਂ ਬੱਚਾ ਕਹਿੰਦੇ ਨੇ, ਪਰ ਜਦੋਂ ਬਰਕਤਾਂ ਵੇਖੀਆਂ ਫਿਰ ਕਹਿੰਦੇ ਨੇ ਸਵਾਮੀ। ਸੁਣ ਸਵਾਮੀ ਅਰਦਾਸ ਹਮਾਰੀ, ਸਾਚਾ ਦੇਹੋ ਵਿਚਾਰੋ, ਰੋਸ ਨਾ ਕੀਜੈ ਗੁੱਸਾ ਨਾ ਕਰਨਾ, ਕਿਉਂਕਿ ਅਸੀਂ ਪ੍ਰਸ਼ਨ ਤੇ ਪ੍ਰਸ਼ਨ ਪੁੱਛੀ ਆ ਰਹੇ ਹਾਂ। ਰੋਸ ਨਾ ਕੀਜੈ ਉੱਤਰ ਦੀਜੈ, ਸਾਨੂੰ ਉੱਤਰ ਦੇਣਾ ਕਿਉਂ ਪਾਈਐ ਗੁਰਦੁਆਰੋ, ਗੁਰੂ ਦਾ ਦੁਆਰਾ ਕਿਵੇਂ ਮਿਲੇ। ਆ ਜਾਣਾ ਗੁਰਦੁਆਰੇ ਹੋਰ ਹੈ, ਗੁਰੂ ਦਾ ਦਰ ਮਿਲਣਾ ਬਿਲਕੁਲ ਹੋਰ ਗੱਲ ਹੈ, ਗੁਰੂ ਦਾ ਹੋਣਾ ਹੋਰ ਗੱਲ ਹੈ। ਗੁਰਦੁਆਰੇ ਆਏ ਨਹੀਂ ਨਿਰਾ ਲਿਖਿਆ, ਗੁਰੂ ਦੁਆਰਾ ਹੋਏ, ਗੁਰੂ ਦਾ ਆ ਕੇ ਹੋ ਜਾਣਾ ਸੋਝੀ ਪਾਏ ਸੀ। ਕਿਉਂ ਪਾਈਏ ਗੁਰਦੁਆਰੋ, ਗੁਰੂ ਸਾਹਿਬ ਉਹਨਾਂ ਨੂੰ ਉੱਤਰ ਦਿੰਦੇ ਨੇ, ਕਹਿੰਦੇ ਨੇ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਸ਼ਬਦ ਨਾਲ ਸੁਰਤ ਜੁੜ ਜਾਏ ਤੇ ਸ਼ਬਦ ਤਾਰ ਦਿੰਦਾ, ਤਰ ਜਾਈਦਾ, ਨਾਮ ਆਖਿਆ ਤਰੀਦਾ। ਹੁਣ ਪੁੱਛਦੇ ਨੇ ਕਿ ਵਾਰ ਵਾਰ ਤੁਸੀਂ ਜਿਸ ਸ਼ਬਦ ਦਾ ਜ਼ਿਕਰ ਕਰਦੇ ਹੋ ਉਹ ਸ਼ਬਦ ਕਿੱਥੇ ਰਹਿੰਦਾ, ਸ਼ਬਦ ਕਿੱਥੇ ਹੈ। ਗੁਰੂ ਸਾਹਿਬ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਹੈ। ਹੁਣ ਅਸੀਂ ਵੀ ਹਿਰਦੇ ਟਟੋਲੀਏ, ਹਿਰਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਠਾ ਕਿ ਹਿਰਦੇ ਵਿੱਚ ਸ਼ਬਦ ਹੈ। ਵਡਭਾਗਾ ਸਿੱਖ ਹੋਵੇਗਾ ਜਿਸ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਹੋਵੇ। ਅਤੇ ਉਹਨਾਂ ਨੇ ਅੱਗੋਂ ਪ੍ਰਸ਼ਨ ਕੀਤਾ, ਕਹਿਣ ਲੱਗੇ ਜਾਂ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਂਠੇ ਰਹਿਤਾ। ਬਾਬਾ ਜੀ ਇੱਕ ਦਿਨ ਤੁਹਾਡੀ ਦੇਹ ਵੀ ਨਹੀਂ ਸੀ, ਹਿਰਦਾ ਨਹੀਂ ਸੀ, ਸ਼ਬਦ ਉਸ ਵੇਲੇ ਕਿੱਥੇ ਸੀ। ਹੁਣ ਸਾਨੂੰ ਕੋਈ ਪੁੱਛੇ, ਇੱਕ ਦਿਨ ਤਾਂ ਕਾਗਜ਼ ਵੀ ਨਹੀਂ ਸਨ, ਧਰਤੀ ਵੀ ਨਹੀਂ ਸੀ, ਆਕਾਸ਼ ਵੀ ਨਹੀਂ ਸੀ। ਅੱਜ ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੇ ਤੁਸੀਂ ਮੱਥਾ ਟੇਕਦੇ ਹੋ, ਇਹ ਸ਼ਬਦ ਪਹਿਲੇ ਕਿੱਥੇ ਸੀ, ਪ੍ਰਸ਼ਨ ਤੇ ਉੱਠਣਗੇ। ਇੱਕ ਦਿਨ ਨਹੀਂ ਸੀ ਲਿਖਿਆ। ਅੱਜ 5867 ਸ਼ਬਦ, ਇਹ ਸ਼ਬਦਾਂ ਦਾ ਬਿਓਰਾ ਕੁਛ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਇਸੇ ਬੁਨਿਆਦ 'ਤੇ 7 ਦਿਨ ਅਸੀਂ ਵਿਚਾਰਾਂ ਕਰਨੀਆਂ ਨੇ। 974 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ। 63 ਸਲੋਕ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ। 15 ਇਤਿਹਾਸਾਂ ਦੀ ਵਾਰ ਵਿੱਚ ਹੀ ਦਰਜ ਨੇ, ਬਾਕੀ ਵਾਰਾਂ ਨਾਲ ਨੇ। 869 ਸ਼ਬਦ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਨੇ। 638 ਸ਼ਬਦ ਧੰਨ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਨੇ। 2312 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਨੇ। ਔਰ 972 ਸ਼ਬਦ ਭੱਟਾਂ ਦੀ ਇਹ ਸੋਈਏ, 15 ਭਗਤਾਂ ਦੀ ਬਾਣੀ, 7 ਬਲਵੰਡ ਦੀ ਵਾਰ, ਸੁੰਦਰ ਦੀ ਸਦ। ਔਰ 116 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ। 5867 ਸ਼ਬਦ। ਇੱਕ ਦਿਨ ਜਦੋਂ ਸਰੂਪ ਨਹੀਂ ਸੀ, ਸ਼ਬਦ ਕਿੱਥੇ ਸਨ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਸ ਵੇਲੇ ਸ਼ਬਦ ਅਕਾਲ ਪੁਰਖ ਵਿੱਚ ਵੱਸਦਾ ਸੀ, ਜਦੋਂ ਨਾਚੀ ਤੁਸੀਂ ਵੀ ਨਹੀਂ ਸੀ, ਮੇਰਾ ਸ਼ਰੀਵਰੀ ਵੀ ਨਹੀਂ ਸੀ, ਸ਼ਬਦ ਤਾਂ ਵੀ ਹੈ ਸੀ। ਫਿਰ ਤਾਂ ਬੇਸ਼ੱਕ ਤੁਸੀਂ ਆਖੋ ਕਿ ਜਿਸ ਵੇਲੇ ਕੁਛ ਵੀ ਨਹੀਂ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਸ ਵੇਲੇ ਵੀ ਹੈ ਸੀ। ਇਹ ਜੁਗੋ ਜੁਗ ਅਟਲ ਹੈ, ਇਹ ਬਾਣੀ ਸਦਾ ਵਾਸਤੇ ਕਾਇਮ। ਲਿਖੀ ਜਾਏ ਜਾਂ ਨਾ ਲਿਖੀ ਜਾਏ, ਸ਼ਬਦ ਦਾ ਵਜੂਦ ਤਾਂ ਕਾਇਮ ਹੈ। ਸ਼ਬਦ ਹੈ, ਸਦਾ ਵਾਸਤੇ ਹੈ। ਹੁਣ ਸਿੱਧ ਪੁੱਛਦੇ ਨੇ, ਕਹਿੰਦੇ ਨੇ ਸਮਝ ਗਏ ਹਾਂ, ਤੁਹਾਡਾ ਧਰਮ ਜਿਹੜਾ ਸ਼ਬਦ 'ਤੇ ਖੜ੍ਹਾ। ਸਾਹਿਬ ਕਹਿਣ ਲੱਗੇ ਦੋਂ ਗੱਲਾਂ 'ਤੇ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਹ। ਮੈਨੂੰ ਹੋਰ ਕੋਈ ਆਸਰਾ ਨਹੀਂ, ਮੇਰਾ ਸਿੱਖ ਵੀ ਹੋਰ ਕੋਈ ਆਸਰਾ ਨਹੀਂ ਮੰਨੇਗਾ, ਇੱਕ ਗੁਰਬਾਣੀ ਦਾ ਅਤੇ ਦੂਸਰਾ ਸਾਧ ਸੰਗਤ ਦਾ, ਸੰਗਤ ਦਾ ਆਸਰਾ। ਸੰਗਤ ਵਿੱਚ ਗੁਰਬਾਣੀ ਹੋਵੇ, ਬੰਦਿਆਂ ਦੇ ਇਕੱਠ ਨੂੰ ਸੰਗਤ ਨਹੀਂ ਕਿਹਾ। ਇਹ ਵੇਖਣਾ ਹੈ ਕਿ ਜਿਹੜਾ ਇਕੱਠ ਹੋਇਆ ਉਸਦਾ ਮੰਤਵ ਕੀ ਹੈ, ਕਿਉਂਕਿ ਇਕੱਠ ਮੈਂ ਉਹ ਵੇਖੇ ਨੇ, ਚਾਰ ਚਾਰ ਘੰਟੇ ਇਕੱਠੇ ਹੋ ਕੇ ਬੈਠੇ ਰਹਿਣਾ, ਬੈਠੇ ਵੀ ਰਹਿਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਔਰ ਨਿੰਦਾ ਚੁਗਲੀ ਤੋਂ ਬਿਨਾਂ ਹੋਰ ਕੁਛ ਨਹੀਂ। ਇੱਕ ਦੂਸਰੇ ਉੱਤੇ ਚਿੱਕੜੀ ਸੁੱਟਣਾ, ਨਿੰਦਾ ਚੁਗਲੀ ਕਰਨੀ ਹੈ। ਹੁਣ ਕੀ ਮੈਂ ਆਖਾਂ ਸੰਗਤ ਇਕੱਠੀ ਹੋਈ ਹੈ? ਸੰਗਤ ਦੀ ਵਿਆਖਿਆ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ, ਹੁਣੇ ਤੁਸੀਂ ਸ਼ਬਦ ਸੁਣੇ ਹੈ। ਇਹ ਪ੍ਰਸ਼ਨੋਤਰੀ, ਪ੍ਰਸ਼ਨ ਪੈਦਾ ਕਰਨਾ ਨਾਲ ਉੱਤਰ ਦੇਣਾ। ਸਤ ਸੰਗਤ ਕੈਸੀ ਜਾਣੀ, ਕਿਹੋ ਜਿਹੇ ਇਕੱਠ ਨੂੰ ਅਸੀਂ ਆਖੀਏ ਸਤ ਸੰਗ ਹੈ। ਸੰਗ ਦਾ ਅਰਥ ਹੁੰਦਾ ਨਾਲ ਮੇਲ ਕਰਨਾ, ਸਤ ਦਾ ਸੰਗ, ਸ਼ਬਦ ਦਾ ਸੰਗ, ਪਰਮਾਤਮਾ ਦਾ ਸੰਗ, ਮਨ ਉਸਦੇ ਨਾਲ ਨਾਲ ਚੱਲੇ ਨੂੰ ਕਹਿੰਦੇ ਨੇ ਸਤ ਸੰਗ, ਨਾਮ ਦਾ ਸੰਗ। ਜਿੱਥੇ ਏਕੋ ਨਾਮ ਵਖਾਣੀ, ਕੀਰਤਨ ਹੋਵੇ ਪਰ ਨਾਮ ਨਾਲ ਜੋੜ ਜਾਏ, ਕਥਾ ਹੋਵੇ ਨਾਮ ਨਾਲ ਜੋੜ ਜਾਏ, ਪਾਠ ਹੋਵੇ ਨਾਮ ਨਾਲ ਜੋੜ ਜਾਏ, ਸਾਡਾ ਬੈਠਿਆ ਸਾਨੂੰ ਨਾਮ ਨਾਲ ਜੋੜ ਜਾਏ। ਸੰਗਤ ਦਾ ਬਹੁਤ ਵੱਡਾ ਗੁਣ ਜੇ ਭਾਈ ਗੁਰਦਾਸ ਸਾਹਿਬ ਜੀ ਨੇ ਸੰਗਤ ਨੂੰ ਹਵਾ ਵਾਂਗੂ ਕਿਹਾ। ਕੁਛ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਅੱਜ ਅਸੀਂ ਇਹ ਸਮਝ ਸਕੀਏ, ਉਹ ਸੰਥਾ ਜੋ ਗੁਰੂ ਨੇ ਦਿੱਤੀ ਹੈ। ਮੈਂ ਕੋਈ ਸਮਝਾਉਣ ਵਾਲੀ ਗੱਲ ਨਹੀਂ ਕਰਨੀ, ਮੈਂ ਤਾਂ ਸੰਥਾ ਦੁਹਰਾ ਰਿਹਾ, ਅਸੀਂ ਵਿਦਿਆਰਥੀ ਹਾਂ ਗੁਰੂ ਦੇ, ਜੋ ਸਤਿਗੁਰਾਂ ਨੇ ਕਿਹਾ ਉਸਨੂੰ ਮੈਂ ਦੁਹਰਾ ਦਿਆਂ ਤਾਂ ਕਿ ਜ਼ਿਹਨ ਨਸ਼ੀਂ ਹੋ ਜਾਏ, ਸਾਡੇ ਹਿਰਦੇ 'ਚ ਵੱਸ ਜਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਸੰਗਤ ਹੈ ਹਵਾ ਵਰਗੀ। ਹੁਣ ਕਈ ਸੱਜਣ ਕਹਿੰਦੇ ਨੇ ਜੀ ਬੰਦਾ ਇਹ ਪਹਿਲੇ ਚੰਗਾ ਸੀ, ਹੁਣ ਕੋਈ ਹਵਾ ਹੋਰ ਲੱਗ ਗਈ। ਵਾਕਈ ਹਵਾ ਹੈ, ਮਿਲੇ ਨੇ ਉਹ ਸੱਜਣ, ਕਹਿੰਦੇ ਨੇ ਕਾਕਾ ਚੰਗਾ ਭਲਾ ਸੀ, ਕੋਈ ਹਵਾ ਬਾਹਰ ਦੀ ਲੱਗ ਗਈ। ਇਹ ਤਾਂ ਬਦਲ ਹੀ ਗਿਆ, ਤਬਦੀਲ ਹੀ ਹੋ ਗਿਆ, ਪਹਿਲਾਂ ਰਹਿ ਹੀ ਨਹੀਂ ਗਿਆ। ਗੁਰਦੁਆਰੇ ਸੰਗਤ ਵਿੱਚ ਬੈਠਦਾ ਸੀ, ਇਹਨੂੰ ਹੋਰ ਹੀ ਹਵਾ ਲੱਗ ਗਈ। ਹਵਾ ਲੱਗ ਗਈ ਇਹ ਜੂਏ ਕਰ ਜਾ ਬੈਠਦਾ, ਹਵਾ ਲੱਗ ਗਈ ਸ਼ਰਾਬਖਾਨੇ ਜਾ ਬੈਠਦਾ, ਹਵਾ ਲੱਗ ਗਈ ਮਨਮੁੱਖ ਬਣ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਹਵਾ ਵਗ ਜਾਏ ਪੁਰੇ ਦੀ, ਪਾਪ ਪੂਰਬ ਵੱਲੋਂ ਆਵੇ। ਦੇਸ਼ ਵਿੱਚ ਐਸਾ ਹੁੰਦਾ ਸੀ, ਪੂਰਾ ਵਗਣਾ, ਬਜ਼ੁਰਗਾਂ ਕਹਿਣਾ ਕਿ ਬੱਦਲ ਆਇਆ ਕਿ ਆਇਆ, ਕਿਉਂਕਿ ਹਵਾ ਆ ਗਈ ਹੈ ਪੂਰਬ ਵੱਲੋਂ, ਬੱਦਲ ਨਾਲ ਹੀ ਆਵੇਗਾ। ਪਰ ਜੇ ਹਵਾ ਆ ਜਾਏ ਪੱਛਮ ਵੱਲੋਂ, ਬੱਦਲ ਉੱਡ ਜਾਂਦਾ ਸੀ। ਕਾਹੋ ਦਿਸ਼ਾ ਕੈ ਗਮਨ ਪਵਨ ਕੈ ਬਰਖਾ ਹੈ, ਕਾਹੋ ਦਿਸ਼ਾ ਕੈ ਗਮਨ ਬਾਦਰ ਬਿਲਾਤ ਹੈ, ਕਾਹੋਂ ਜਲ ਪਾਣ ਕੀਏ ਰਹਿ ਤੇ ਅਰੋਗ ਦੇਹੀ। ਇੱਕ ਥਾਂ ਦਾ ਪਾਣੀ ਹੈ ਉਹ ਪੀਏ ਤੇ ਰੋਗ ਮੁੱਕਦੇ ਨੇ, ਇੱਕ ਪਾਣੀ ਹੈ ਉਹ ਪੀ ਲਓ ਰੋਗ ਲੱਗਦੇ ਨੇ। ਮੈਂ ਆਸਾਮ ਸਾਂ ਇੱਕ ਵਾਰੀ ਆਰਮੀ ਦੇ ਵਿੱਚ ਪ੍ਰੋਗਰਾਮ ਸੀ ਅਤੇ ਉਹ ਨਲਕੇ ਤੋਂ ਪਾਣੀ ਪੀਣ ਲੱਗ ਪਏ, ਦੌੜ ਕੇ ਇੱਕ ਸੱਜਣ ਆਇਆ, ਕਹਿਣ ਲੱਗਾ ਪਾਣੀ ਨਾ ਪੀਓ, ਸਾਰੀ ਉਮਰ ਫਿਰ ਠੀਕ ਨਹੀਂ ਹੋਵੋਗੇ, ਇਸ ਪਾਣੀ ਵਿੱਚ ਮਿੱਟੀ ਦਾ ਤੇਲ ਹੈ। ਇੱਕ ਪਾਣੀ ਉਹ ਹੈ ਉਹ ਪੀਏ ਤੇ ਦੇਹੀ ਅਰੋਗ ਹੋ ਜਾਂਦੀ ਹੈ। ਹੁਣ ਪਾਣੀ 'ਚ ਫਰਕ ਹੈ ਨਾ, ਪਾਣੀ ਤਾਂ ਉਹ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਵੀ ਜਲ ਹੀ ਹੈ। ਰਜਨੀ ਦਾ ਪਤੀ, ਉਸਨੇ ਇਸ਼ਨਾਨ ਕੀਤਾ, ਉਹਦਾ ਰੋਗ ਮੁੱਕ ਗਿਆ। ਉਹ ਵੀ ਪਾਣੀ ਨੇ, ਜਿੱਥੇ ਕੋਈ ਹੱਥ ਪਾ ਬੈਠੇ ਤੇ ਰੋਗ ਲੱਗ ਜਾਂਦਾ। ਕਾਹੂੰ ਜਲ ਪਾਣ ਕੀਏ ਰਹਿ ਤੇ ਅਰੋਗ ਦੇਹੀ, ਕਾਹੂੰ ਜਲ ਪਾਣ ਵਿਆਪੇ ਬਿਰਥਾ ਬਿਲਲਾਤ ਹੈ, ਕਾਹੂੰ ਗ੍ਰਹਿ ਕੀ ਅਗਨ ਪਾਕ ਸਾਲ ਸਿੱਧ ਕਰੇ। ਅੱਗ ਉਹੀ ਹੈ, ਕਾਬੂ ਵਿੱਚ ਹੋਵੇ, ਰਸੋਈ 'ਚ ਬਲੇ ਤੇ ਭੋਜਨ ਪੱਕਦਾ, ਪਰ ਘਰ ਨੂੰ ਲੱਗ ਜਾਏ ਤੇ ਕੱਲ ਜਲ ਜਾਂਦਾ। ਕਾਹੂੰ ਗ੍ਰਹਿ ਕੀ ਅਗਨ ਪਾਕ ਸਾਲ ਸਿੱਧ ਕਰੇ, ਕਾਹੂੰ ਗ੍ਰਹਿ ਕੀ ਅਗਨ ਪਵਣ ਜਰਾਤ ਹੈ, ਕਾਹੋ ਕਿ ਸੰਗਤ ਮਿਲ ਜੀਵਨ ਮੁਕਤ ਹੋਏ। ਇੱਕ ਸੰਗਤ ਹੈ, ਉੱਥੇ ਇੱਕ ਛਿਣ ਬੈਠ ਜਾਈਏ, ਅਸਰ ਕਰੇਗੀ, ਬੰਦਾ ਜੀਵਨ ਮੁਕਤ ਹੋ ਜਾਂਦਾ। ਕਾਹੋ ਕਿ ਸੰਗਤ ਮਿਲ ਜਮਪੁਰ ਜਾਤ ਹੈ। ਇੱਕ ਖਾਨਦਾਨੀ ਚੋਰ ਸੀ, ਪੁਸ਼ਤ ਦਰ ਪੁਸ਼ਤ ਜਿਨ੍ਹਾਂ ਦਾ ਕੰਮ ਸੀ ਚੋਰੀਆਂ ਕਰਨੀਆਂ। ਪੁੱਤਰ ਜਵਾਨ ਹੋ ਗਿਆ ਅਤੇ ਉਹਨੂੰ ਹੁਣ ਆਪਣੇ ਧੰਦੇ 'ਚ ਪਾਉਣਾ ਹੈ। ਕਹਿਣ ਲੱਗਾ, ਬੇਟਾ ਗੱਲ ਸੁਣ, ਨਗਰ 'ਚ ਇੱਕ ਸਾਧੂ ਆਇਆ ਅਤੇ ਭੁੱਲ ਕੇ ਨਾ ਉੱਥੇ ਜਾਣਾ ਅਤੇ ਨਾ ਉਸਦੀ ਗੱਲ ਸੁਣਨੀ। ਜੇ ਤੂੰ ਸੁਣ ਬੈਠਾ, ਸਾਡਾ ਕੰਮ ਧੰਦਾ ਜਿਹੜਾ ਪੁਸ਼ਤਾਂ ਤੋਂ ਚੱਲ ਰਿਹਾ ਸਾਰਾ ਹੀ ਖਰਾਬ ਹੋ ਜਾਏਗਾ। ਕਹਿਣ ਲੱਗਾ, ਪਿਤਾ ਜੀ ਜਾਂਦਾ ਤਾਂ ਮੈਂ ਨਹੀਂ, ਪਰ ਜੇ ਅਚਾਨਕ ਹੀ ਕਿਤੇ ਮਿਲ ਜਾਏ ਫਿਰ ਮੈਂ ਕੀ ਕਰਾਂ। ਕਹਿਣ ਲੱਗੇ, ਫਿਰ ਕੰਨਾਂ 'ਚ ਉਂਗਲਾਂ ਦੇ ਕੇ ਦੌੜ ਜਾਏ, ਜਦੋਂ ਮੱਥੇ ਲੱਗੇ ਕੰਨਾਂ 'ਚ ਉਂਗਲੀਆਂ ਦੇ ਲੈਣੀਆਂ ਔਰ ਦੌੜ ਜਾਣ। ਪਹਿਲੇ ਨਗਰਾਂ 'ਚ ਗਲੀਆਂ ਬਹੁਤ ਸੌੜੀਆਂ ਹੁੰਦੀਆਂ ਸਨ, ਪੁਰਾਣਾ ਪੰਜਾਬ ਦੇਖੋ, ਮਕਾਨ ਹੋਣੇ ਕੱਚੇ, ਮੈਂ ਆਪ ਵੇਖਿਆ, ਬਰਸਾਤ ਨਾਲ ਢਹਿ ਜਾਣੇ ਅਤੇ ਜਿਸ ਦਾ ਢਹਿਣਾ ਨਾ ਉਹਨੇ ਅੱਧਾ ਫੁੱਟ ਗਲੀ ਹੋਰ ਵੱਲ ਲੈਣੀ ਅਤੇ ਸਹਿਜ ਸਹਿਜ ਨਾਲ ਗਲੀ 'ਚੋਂ ਲੰਘਣ ਜੋਗਾ ਹੀ ਬਾ ਮੁਸ਼ਕਲ ਰਾਹ ਬਚਦਾ ਸੀ। ਇਹ ਹੁੰਦਾ ਸੀ ਥਾਮ ਰਾਲਵਾਂ, ਇਹ ਫਿਕਰ ਨਹੀਂ ਕਿ ਲੰਘਣਾ ਕਿੱਥੋਂ ਆ ਜਾਣਾ ਕਿੱਥੋਂ ਹੈ। ਉਹ ਜਾ ਰਿਹਾ ਸੀ ਸੌੜੀ ਗਲੀ, ਅੱਗੋਂ ਮੋੜ ਮੁੜਿਆ ਅਤੇ ਉਹ ਸਾਧੂ ਖਲੋ ਕੇ ਉਪਦੇਸ਼ ਕਰ ਰਿਹਾ। ਕਹਿਣ ਲੱਗਾ, ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਬਸ ਇੰਨੀ ਗੱਲ ਕੰਨਾਂ 'ਚ ਪੈ ਗਈ, ਉਹ ਕੰਨਾਂ 'ਚ ਉਂਗਲੀਆਂ ਦੇ ਕੇ ਦੌੜ ਗਿਆ, ਪਰ ਇੰਨੀ ਗੱਲ ਜ਼ਰੂਰ ਸੁਣ ਲਈ ਕਿ ਇਹਨਾਂ ਦੇ ਪਰਛਾਵਾਂ ਨਹੀਂ, ਸਰੀਰ ਨਹੀਂ। ਪਰਛਾਵਾਂ ਬਣਦਾ ਅਸਲ ਵਿੱਚ ਸਰੀਰ ਕਰਕੇ, ਇਕੱਲੀ ਆਤਮਾ ਦਾ ਕੋਈ ਪਰਛਾਵਾਂ ਨਹੀਂ ਬਣੇਗਾ। ਉੱਥੇ ਸ਼ੁੱਧ ਪ੍ਰਕਾਸ਼ ਹੈ, ਸ਼ੁੱਧ ਪ੍ਰਕਾਸ਼ ਹੋਵੇ ਤਾਂ ਛਾਇਆ ਨਹੀਂ ਬਣਦਾ। ਦੌੜ ਗਿਆ, ਚੋਰੀ ਕੀਤੀ, ਫੜਿਆ ਗਿਆ, ਪੁਲਿਸ ਮਾਰ ਮਾਰ ਕੇ ਹਾਰ ਗਈ। ਉਹ ਮੰਨੇ ਨਾ, ਉਹਨਾਂ ਇੱਕ ਢੰਗ ਬਣਾਇਆ। ਇੱਕ ਔਰਤ ਅਕਸਰ ਪੁਲਿਸ ਐਸੇ ਕੰਮਾਂ ਲਈ ਉਸ ਕੋਲੋਂ ਕੰਮ ਲੈਂਦੀ ਸੀ, ਪੈਸੇ ਦਿੰਦੇ ਸਨ ਉਹਨੂੰ। ਅੱਧੀ ਰਾਤ ਹੋਈ, ਉਹਦੇ ਹੱਥ 'ਤੇ ਥਾਲ ਰੱਖਿਆ, ਦੇਵੀ ਵਾਲਾ